ਦੂਜਾ ਰਾਜਾ ਅਧਿਆਇ 13। ਯਹੂਦਾ ਦੇ ਰਾਜਾ ਅਹਜ਼ਿਆਹ ਦੇ ਪੁੱਤਰ ਯੋਆਸ਼ ਦੇ ਰਾਜ ਦੇ 23ਵੇਂ ਸਾਲ ਤੋਂ ਯਹੂ ਦਾ ਪੁੱਤਰ ਯਹੋਆਹਾਜ਼ ਸਾਮਰਿਆ ਵਿੱਚ ਇਸਰਾਇਲ ਉੱਤੇ ਰਾਜ ਕਰਨ ਲੱਗਾ ਅਤੇ ਉਸਨੇ 17 ਸਾਲ ਰਾਜ ਕੀਤਾ। ਉਸਨੇ ਉਹ ਕੰਮ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਨਾਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ ਜਿਹੜੇ ਉਹਨੇ ਇਸਰਾਇਲ ਤੋਂ ਕਰਵਾਏ ਸਨ ਅਤੇ ਉਸਨੇ ਉਹਨਾਂ ਨੂੰ ਨਾ ਛੱਡਿਆ। ਤਦ ਯਹੋਵਾ ਦਾ ਕ੍ਰੋਧ ਇਸਰਾਇਲ ਉੱਤੇ ਭੜਕਿਆ ਅਤੇ ਉਹਨਾਂ ਨੂੰ ਆਰਾਮ ਦੇ ਰਾਜਾ ਹਜ਼ਾਇਲ ਅਤੇ ਹਜ਼ਾਇਲ ਦੇ ਪੁੱਤਰ ਬਨ ਹਦਦ ਦੇ ਹੱਥ ਵਿੱਚ ਦਿੰਦਾ ਰਿਹਾ। ਤਦ ਯਹੋਆਹਾਜ਼ ਨੇ ਯਹੋਵਾ ਨੂੰ ਮਨਾ ਲਿਆ ਅਤੇ ਯਹੋਵਾ ਨੇ ਉਸਦੀ ਸੁਣ ਲਈ, ਕਿਉਂ ਜੋ ਉਸਨੇ ਇਸਰਾਇਲ ਉੱਤੇ ਹੋ ਰਹੇ ਅਨੇਰ ਨੂੰ ਵੇਖਿਆ, ਉਹ ਅਨੇਰ ਜਿਹੜਾ ਆਰਾਮ ਦਾ ਰਾਜਾ ਉਹਨਾਂ ਉੱਤੇ ਕਰਦਾ ਸੀ। ਯਹੋਵਾ ਨੇ ਇਸਰਾਇਲ ਨੂੰ ਇੱਕ ਛੁਡਾਉਣ ਵਾਲਾ ਦਿੱਤਾ, ਉਹ ਆਰਾਮ ਦੇ ਹੱਥ ਹੇਠੋਂ ਨਿਕਲ ਗਏ ਅਤੇ ਇਸਰਾਇਲੀ ਅੱਗੇ ਵਾਂਗੂ ਆਪਣਿਆਂ ਤੰਬੂਆਂ ਵਿੱਚ ਰਹਿਣ ਲੱਗ ਪਏ। ਫਿਰ ਵੀ ਉਹਨਾਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਹਨਾਂ ਪਾਪਾਂ ਨੂੰ ਨਾ ਛੱਡਿਆ ਜੋ ਉਹਨੇ ਇਸਰਾਇਲ ਤੋਂ ਕਰਾਏ ਸਨ, ਪਰ ਉਹਨਾਂ ਉੱਤੇ ਉਹ ਚੱਲਦੇ ਰਹੇ। ਨਾਲੇ ਲੱਕੜ ਦੇ ਬੁੱਤ ਵੀ ਅਜੇ ਤੱਕ ਸਾਮਰਿਆ ਵਿੱਚ ਖੜ੍ਹੇ ਸਨ। ਉਹਨੇ ਯਹੋਆਹਾਜ਼ ਲਈ 50 ਸਵਾਰਾਂ ਅਤੇ 10 ਰੱਥਾਂ ਅਤੇ 10,000 ਪਿਆਦਿਆਂ ਤੋਂ ਬਿਨਾਂ ਕੋਈ ਆਦਮੀ ਨਾ ਛੱਡਿਆ, ਕਿਉਂ ਜੋ ਆਰਾਮ ਦੇ ਰਾਜਾ ਨੇ ਉਹਨਾਂ ਦਾ ਨਾਸ ਕਰ ਦਿੱਤਾ ਸੀ ਅਤੇ ਮਿੱਧ ਮਿੱਧ ਕੇ ਮਿੱਟੀ ਵਾਂਗੂ ਕਰ ਦਿੱਤਾ ਸੀ। ਯਹੋਆਹਾਜ਼ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸਨੇ ਕੀਤਾ, ਉਸਦੀ ਸਾਮਰਤ, ਕੀ ਉਹ ਇਸਰਾਇਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਨਹੀਂ ਹੈ? ਤਦ ਯਹੋਆਹਾਜ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹਨਾਂ ਨੇ ਉਸਨੂੰ ਸਾਮਰਿਆ ਵਿੱਚ ਦੱਬ ਦਿੱਤਾ ਅਤੇ ਉਸਦਾ ਪੁੱਤਰ ਯੋਆਸ਼ ਉਸਦੇ ਥਾਂ ਰਾਜ ਕਰਨ ਲੱਗਾ। ਯਹੂਦਾ ਦੇ ਰਾਜਾ ਯੋਆਸ਼ ਦੇ ਰਾਜ ਦੇ 37ਵੇਂ ਸਾਲ ਯਹੋਆਹਾਜ਼ ਦਾ ਪੁੱਤਰ ਯਹੋਆਸ਼ ਸਾਮਰਿਆ ਵਿੱਚ ਇਸਰਾਇਲ ਉੱਤੇ ਰਾਜ ਕਰਨ ਲੱਗਾ ਅਤੇ ਉਸਨੇ 16 ਸਾਲ ਰਾਜ ਕੀਤਾ। ਉਸਨੇ ਉਹ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਬੁਰਾ ਸੀ। ਉਸਨੇ ਨਾਬਾਟ ਦੇ ਪੁੱਤਰ ਯਾਰਾਬੁਆਮ ਦੇ ਉਹਨਾਂ ਸਾਰਿਆਂ ਪਾਪਾਂ ਤੋਂ ਜੋ ਉਸਨੇ ਇਸਰਾਇਲ ਤੋਂ ਕਰਵਾਏ ਸਨ ਮੂੰਹ ਨਾ ਮੋੜਿਆ, ਉਹ ਉਹਨਾਂ ਉੱਤੇ ਚੱਲਦਾ ਰਿਹਾ। ਯੋਆਸ਼ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸਨੇ ਕੀਤਾ ਅਤੇ ਉਸਦੀ ਸਾਮਰਤ, ਜਿਹਦੇ ਨਾਲ ਉਹ ਯਹੂਦਾ ਦੇ ਰਾਜਾ ਅਮਸਿਆ ਦੇ ਵਿਰੁੱਧ ਲੜਿਆ, ਕਿ ਉਹ ਇਸਰਾਇਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ? ਤਦ ਯੋਆਸ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਯਾਰਾਬੁਆਮ ਉਸਦੇ ਥਾਂ ਰਾਜਗੱਦੀ ਉੱਤੇ ਬੈਠ ਗਿਆ। ਯੋਆਸ਼ ਸਾਮਰਿਆ ਵਿੱਚ ਇਸਰਾਇਲ ਦੇ ਰਾਜਿਆਂ ਨਾਲ ਦੱਬਿਆ ਗਿਆ। ਫਿਰ ਅਲੀਸ਼ਾ ਉਸ ਰੋਗ ਨਾਲ ਬਿਮਾਰ ਹੋਇਆ ਜਿਹਦੇ ਨਾਲ ਉਹ ਮਰਨ ਵਾਲਾ ਸੀ। ਤਦ ਇਸਰਾਇਲ ਦਾ ਰਾਜਾ ਯੋਆਸ਼ ਉਹਦੇ ਕੋਲ ਆਇਆ ਅਤੇ ਉਹਦੇ ਅੱਗੇ ਰੋ ਕੇ ਆਖਣ ਲੱਗਾ, ਹੇ ਮੇਰੇ ਪਿਤਾ, ਹੇ ਮੇਰੇ ਪਿਤਾ, ਇਸਰਾਇਲ ਦੇ ਰੱਥ ਅਤੇ ਉਸਦੇ ਸਾਰਥੀ। ਤਦ ਅਲੀਸ਼ਾ ਨੇ ਉਸਨੂੰ ਆਖਿਆ, ਧਨੁੱਖ ਤੇ ਤੀਰ ਲੈ। ਉਸਨੇ ਆਪਣੇ ਲਈ ਧਨੁੱਖ ਤੇ ਤੀਰ ਲੈ ਲਏ। ਤਦ ਉਹਨੇ ਇਸਰਾਇਲ ਦੇ ਰਾਜਾ ਨੂੰ ਆਖਿਆ, ਧਨੁੱਖ ਉੱਤੇ ਆਪਣਾ ਹੱਥ ਰੱਖ। ਉਸਨੇ ਆਪਣਾ ਹੱਥ ਉਹਦੇ ਉੱਤੇ ਰੱਖਿਆ। ਫਿਰ ਅਲੀਸ਼ਾ ਨੇ ਆਪਣੇ ਹੱਥ ਰਾਜਾ ਦੇ ਹੱਥਾਂ ਉੱਤੇ ਰੱਖੇ ਅਤੇ ਆਖਿਆ, ਪੂਰਬ ਵੱਲ ਦੀ ਖਿੜਕੀ ਖੋਲ। ਉਸਨੇ ਖੋਲ੍ਹੀ। ਤਦ ਅਲੀਸ਼ਾ ਨੇ ਆਖਿਆ, ਤੀਰ ਮਾਰ, ਅਤੇ ਉਸਨੇ ਮਾਰਿਆ। ਤਦ ਉਹ ਬੋਲਿਆ, ਯਹੋਵਾ ਵੱਲੋਂ ਜਿੱਤ ਦਾ ਤੀਰ, ਸਗੋਂ ਆਰਾਮ ਉੱਤੇ ਜਿੱਤ ਦਾ ਤੀਰ ਹੈ, ਕਿਉਂ ਜੋ ਤੂੰ ਅਫੇਕ ਵਿੱਚ ਆਰਾਮ ਨੂੰ ਇੱਥੋਂ ਤੱਕ ਮਾਰੇਗਾ ਕਿ ਉਹਦਾ ਨਾਸ ਹੋ ਜਾਵੇਗਾ। ਤਦ ਉਹਨੇ ਆਖਿਆ, ਤੀਰਾਂ ਨੂੰ ਲੈ। ਸੋ ਉਸਨੇ ਲੈ ਲਏ। ਤਦ ਉਹਨੇ ਇਸਰਾਇਲ ਦੇ ਰਾਜਾ ਨੂੰ ਕਿਹਾ, ਧਰਤੀ ਉੱਤੇ ਮਾਰ। ਸੋ ਉਸਨੇ 3 ਵਾਰੀ ਮਾਰਿਆ। ਤਦ ਠਹਿਰ ਗਿਆ। ਫਿਰ ਪਰਮੇਸ਼ਰ ਦਾ ਜਨ ਉਸਦੇ ਉੱਤੇ ਕ੍ਰੋਧਵਾਨ ਹੋ ਕੇ ਬੋਲਿਆ, ਤੈਨੂੰ 5 ਜਾਂ 6 ਵਾਰੀ ਮਾਰਨਾ ਚਾਹੀਦਾ ਸੀ, ਤਾਂ ਤੂੰ ਆਰਾਮ ਨੂੰ ਇੰਨਾ ਮਾਰਦਾ ਕਿ ਉਹਨੂੰ ਨਾਸ ਕਰ ਦਿੰਦਾ, ਪਰ ਹੁਣ ਤੂੰ 3 ਵਾਰੀ ਹੀ ਆਰਾਮ ਨੂੰ ਮਾਰੇਗਾ। ਅਲੀਸ਼ਾ ਮਰ ਗਿਆ ਅਤੇ ਉਹਨਾਂ ਨੇ ਉਹਨੂੰ ਦੱਬ ਦਿੱਤਾ। ਮੁਆਬੀਆਂ ਦੇ ਜੱਥੇ ਸਾਲ ਦੇ ਸ਼ੁਰੂ ਵਿੱਚ ਦੇਸ਼ ਵਿੱਚ ਆ ਵੜੇ ਅਤੇ ਅਜਿਹਾ ਹੋਇਆ ਕਿ ਜਦ ਉਹ ਇੱਕ ਮਨੁੱਖ ਨੂੰ ਦੱਬਣ ਨੂੰ ਹੀ ਸਨ ਤਾਂ ਵੇਖੋ, ਉਹਨਾਂ ਨੇ ਇੱਕ ਜੱਥਾ ਦੇਖਿਆ। ਸੋ ਉਹਨਾਂ ਨੇ ਉਸ ਮਨੁੱਖ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ ਅਤੇ ਜਦ ਉਹ ਮਨੁੱਖ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੂਹਿਆ ਤਾਂ ਉਹ ਜੀ ਉੱਠਿਆ ਅਤੇ ਆਪਣੇ ਪੈਰਾਂ ਉੱਤੇ ਖੜਾ ਹੋ ਗਿਆ। ਆਰਾਮ ਦਾ ਰਾਜਾ ਹਜ਼ਾਇਲ ਯਹੋਆਹਾਜ਼ ਦੇ ਸਾਰਿਆਂ ਦਿਨਾਂ ਵਿੱਚ ਇਸਰਾਇਲ ਨੂੰ ਸਤਾਉਂਦਾ ਰਿਹਾ, ਪਰ ਯਹੋਵਾ ਉਹਨਾਂ ਉੱਤੇ ਦਇਆਵਾਨ ਹੋਇਆ ਅਤੇ ਉਹਨਾਂ ਉੱਤੇ ਤਰਸ ਖਾਧਾ। ਅਬਰਾਹਮ, ਇਸਹਾਕ ਅਤੇ ਯਾਕੂਬ ਨਾਲ ਬੰਨੇ ਹੋਏ ਨੇਮ ਦੇ ਕਾਰਨ ਉਹਨਾਂ ਵੱਲ ਮੁੜਿਆ ਅਤੇ ਅਜੇ ਵੀ ਨਾ ਤਾਂ ਉਹਨਾਂ ਦਾ ਨਾਸ ਕਰਨਾ ਨਾ ਉਹਨਾਂ ਨੂੰ ਆਪਣੇ ਹਜ਼ੂਰੋਂ ਪਰੇ ਹਟਾਉਣਾ ਚਾਹੁੰਦਾ ਸੀ। ਤਦ ਆਰਾਮ ਦਾ ਰਾਜਾ ਹਜ਼ਾਇਲ ਮਰ ਗਿਆ। ਉਹਦਾ ਪੁੱਤਰ ਬਨ ਹਦਦ ਉਹਦੇ ਥਾਂ ਰਾਜ ਕਰਨ ਲੱਗਾ ਅਤੇ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਨੇ ਹਜ਼ਾਇਲ ਦੇ ਪੁੱਤਰ ਬਨ ਹਦਦ ਦੇ ਹੱਥੋਂ ਉਹ ਸ਼ਹਿਰ ਫਿਰ ਖੋਹ ਲਏ ਜੋ ਉਹਨੇ ਉਸਦੇ ਪਿਓ ਯਹੋਆਹਾਜ਼ ਦੇ ਹੱਥੋਂ ਯੁੱਧ ਵਿੱਚ ਲੈ ਲਏ ਸਨ। 3 ਵਾਰੀ ਯੋਆਸ਼ ਨੇ ਉਹਨੂੰ ਮਾਰਿਆ ਅਤੇ ਇਸਰਾਇਲ ਦੇ ਸ਼ਹਿਰਾਂ ਨੂੰ ਮੁੜ ਲੈ ਆਇਆ।